Thank you. ਜੋ ਅੰਕ ਸਹ ਐਰਣ ਜੋ ਸਿਰ ਦੇ ਮਨ ਤਨੇ ਆਗੇ ਰਾਖ ਉਬੀ ਸੇਵ ਕਰੇ ਜੋ ਗੁਰਮੁਖ ਆਪ ਨਿਵਾਰੀਐ ਸਭ ਰਾਜ ਸਿਸ਼ਟ ਕਰ ਲੇ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗੇ ਵੈਸ਼ਣ ਪਾਈਐ ਜਨ ਨਾਨਕ ਬਾਂ ਲੜਾਈਐ ਹਰਾਂ ਕੇ ਖਿਦਮਤ ਕਰਦ ਖੁਦ ਮਖਦੂਮ ਸ਼ੁੱਧ ਸਾਧ ਸੰਗਤ ਚੱਲ ਗੱਲ ਹੈ ਇਹ ਜੀਵਾਤਮਾ ਪਰਮਾਤਮਾ ਦਾ ਪੁੱਤਰ ਹੋ ਕੇ ਆਤਮ ਸ਼ਹਿਜ਼ਾਦਾ ਹੋ ਕੇ ਲਾਮਹਿਦੂਦ ਆਜ਼ਾਦ ਮੰਡਲਾਂ ਦਾ ਉਡਾਰੂ ਪੰਛੀ ਹੋ ਕੇ ਹੱਡ ਮਾਸ ਦੇ ਪਿੰਜਰੇ ਵਿੱਚ ਕੈਦ ਹੋਇਆ ਦੁਖੀ ਹੋ ਰਿਹਾ ਹੈ ਅਨੇਕਾਂ ਦੁੱਖ ਤਕਲੀਫਾਂ ਦਾ ਅਨੁਭਵ ਕਰ ਰਿਹਾ ਹੈ ਬਹੁਤ ਸਾਰੇ ਬਣਾਉਟੀ ਜਿਹੇ ਤਰੀਕੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਅਖਤਿਆਰ ਕਰ ਰਿਹਾ ਹੈ ਪਰ ਦੁੱਖਾਂ ਤੋਂ ਛੁਟਕਾਰਾ ਕਿਸੇ ਦਾ ਉਹਨਾਂ ਤਰੀਕਿਆਂ ਦੁਆਰਾ ਹੋਇਆ ਨਹੀਂ ਇਸ ਵਾਸਤੇ ਇਹਨੂੰ ਚਾਹੀਦਾ ਹੈ ਅਗਰ ਤਮਾਮ ਦੁੱਖਾਂ ਤੋਂ ਛੁਟਕਾਰਾ ਪਾ ਕੇ ਆਪਣੀ ਅਸਲੀ ਸੁੱਖ ਸਰੂਪ ਅਵਸਥਾ ਜੋ ਕਿ ਆਨੰਦ ਦਾ ਸਾਗਰ ਹੈ ਉਸ ਵਿੱਚ ਅਸਥਿਤ ਹੋਣਾ ਹੈ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ ਉਹਨੂੰ ਗਿਆਨ ਦੁਆਰਾ ਪ੍ਰਾਪਤ ਕਰਕੇ ਆਪਣੇ ਸਰੂਪ ਵਿੱਚ ਅਸਥਿਤ ਹੋ ਕੇ ਸਦਾ ਵਾਸਤੇ ਆਜ਼ਾਦ ਔਰ ਸੁਖੀ ਹੋ ਜਾਏ ਇਸ ਵਾਸਤੇ ਹੀ ਮਨੁੱਖ ਦੇ ਮਿਲਿਆ ਹੈ ਮਨੁੱਖ ਦਾ ਪਰਮ ਪ੍ਰਯੋਜਨ ਇਹੀ ਕੁਛ ਹੈ ਜੇ ਕੋਈ ਕਹੇ ਆਪਣੇ ਆਪ ਹੀ ਦੁੱਖਾਂ ਤੋਂ ਛੁਟਕਾਰਾ ਪਾ ਲਵਾਂਗਾ ਅੱਜ ਤੱਕ ਕਿਸੇ ਨੇ ਪਾਇਆ ਨਹੀਂ ਕੋਈ ਮਿਸਾਲ ਨਹੀਂ ਮਿਲਦੀ ਕਿਉਂ ਹੋ ਹੀ ਨਹੀਂ ਸਕਦਾ ਸੋ ਆਓ ਗੁਰੂ ਸ਼ਰਨ ਦੀ ਅਵਸ਼ ਜ਼ਰੂਰਤ ਹੈ ਉਹ ਜਿਨ੍ਹਾਂ ਨੂੰ ਸਭ ਤੋਂ ਵੱਡੇ ਮੰਨਿਆ ਜਾਂਦਾ ਅਵਤਾਰ ਉਹਨਾਂ ਨੂੰ ਵੀ ਦੁਨੀਆਂ 'ਤੇ ਆ ਕੇ ਗੁਰੂ ਸ਼ਰਨ ਪ੍ਰਾਪਤ ਕਰਨੀ ਪਈ ਸਭ ਕਰਦੇ ਚਲੇ ਆਏ ਸੰਤ ਭਗਤ ਰਿਸ਼ੀ ਮੁਨੀ ਇਹਨਾਂ ਨੇ ਵੀ ਗੁਰੂ ਸ਼ਰਨ ਪ੍ਰਾਪਤ ਕਰਕੇ ਸੇਵਾ ਭਗਤੀ ਕੀਤੀ ਤਦੇ ਉਸ ਆਪਣੀ ਆਤਮਕ ਅਵਸਥਾ ਨੂੰ ਜੋ ਕਿ ਐਨ ਸੁਖ ਸਰੂਪ ਆਨੰਦ ਦਾ ਸਾਗਰ ਹੈ ਉਸ ਵਿੱਚ ਅਸਥਿਤੀ ਪਾਈ ਜਿਸ ਦੇ ਮੁਕਾਬਲੇ ਵਿੱਚ ਕਰੋੜਾਂ ਇੰਦਰ ਦੇ ਰਾਜ ਦੰਦ ਗਲੀਜ਼ ਦੀ ਨਿਆਈ ਪ੍ਰਤੀਤ ਹੁੰਦੇ ਹਨ ਉਹ ਅਵਸਥਾ ਨੂੰ ਪ੍ਰਾਪਤ ਕੀਤਾ ਬਾਬਾ ਅਮਰਦਾਸ ਜੀ ਨੂੰ ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਉਹਨਾਂ ਰਾਹੀਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਹੋਈ ਅੱਜ ਪਹਿਲਾ ਦਿਨ ਹੈ ਬਾਬਾ ਅਮਰਦਾਸ ਜੀ ਨੇ ਹਜ਼ੂਰ ਗੁਰੂ ਅੰਗਦ ਦੇਵ ਮਹਾਰਾਜ ਇਹਨੇ ਦੂਸਰੇ ਗੁਰੂ ਨਾਨਕ ਦੇ ਚਰਨਾਂ 'ਤੇ ਆ ਕੇ ਮਸਤਕ ਰੱਖਿਆ ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਜ਼ਿੰਦਗੀ ਦੇ ਵੀ ਸਭ ਤੋਂ ਅੱਛਾ ਸਭ ਤੋਂ ਭਾਗਾਂ ਵਾਲਾ ਉਹੀ ਦਿਨ ਹੈ ਜਦੋਂ ਇਸ ਨੂੰ ਗੁਰੂ ਸ਼ਰਨ ਪ੍ਰਾਪਤ ਹੋਏ ਗੁਰੂ ਕਾ ਦਰਸ਼ਨ ਹੋਵੇ ਸੋਇਆਂ ਖਡੂਰ ਸਾਹਿਬ ਹਜ਼ੂਰ ਦੇ ਚਰਨਾਂ ਵਿੱਚ ਆ ਪਹੁੰਚੇ ਦਰਸ਼ਨ ਕੀਤਾ ਮਨ ਨੂੰ ਠੰਡ ਪਈ ਸ਼ਾਂਤ ਆਈ ਜੋ ਸ਼ਾਂਤੀ ਅੱਜ ਤੱਕ ਕਦੇ ਵੀ ਨਸੀਬ ਨਹੀਂ ਸੀ ਹੋਈ ਰਹਿ ਕੇ ਉੱਥੋਂ ਦਾ ਦ੍ਰਿਸ਼ ਉੱਥੋਂ ਦੇ ਕੌਤਕ ਨਜ਼ਾਰੇ ਲੀਲਾ ਜੋ ਬੈਕੁੰਠਵਤ ਹੋ ਰਹੇ ਸਨ ਦੇਖੇ ਗੁਰੂ ਕੇ ਲੰਗਰ ਦੰਡਾਤ ਚੱਲਦੇ, ਰਿਸ਼ੀਆਂ ਮੁਨੀਆਂ ਵਰਗੇ ਸਿੱਖ ਗੁਰੂ ਦੀ ਛੰਨ ਵਿੱਚ ਰਹਿ ਕੇ ਅਭਿਆਸ ਕਰਕੇ ਵੱਡੀ ਵੱਡੀ ਲੰਮੀਆਂ ਸਮਾਧੀਆਂ ਲਾਉਂਦੇ, ਕੀਰਤਨ ਸਮਾਧੀ ਦੇ ਆਨੰਦ ਵਿੱਚ ਮਗਨ ਹੁੰਦੇ, ਸੇਵਾ ਕਰਕੇ ਤਪੱਸਿਆ ਤੋਂ ਵੀ ਵੱਡਾ ਫਲ ਪ੍ਰਾਪਤ ਕਰਦੇ, ਇਹੋ ਜਿਹੇ ਦੇਖ ਕੇ ਵੈਕੁੰਠ ਨੂੰ ਜੋ ਮਾਤ ਕਰਨ ਵਾਲੇ ਲੀਲਾਵਾਂ ਸਨ, ਆਪ ਹੈਰਾਨ ਹੋ ਗਏ, ਚਕਿਤ ਰਹਿ ਗਏ, ਆਪਣੇ ਆਪ ਨੂੰ ਸੁਭਾਗਾ ਸਮਝਿਆ, ਇਹ ਜਾਣਵੇ ਅੱਜ ਮੇਰਾ ਜਨਮ ਸਫਲਾ ਹੋਇਆ। ਕੁਛ ਦਿਨ ਰਹਿ ਕੇ ਦਰਸ਼ਨ ਦੀਦਾਰ ਕਰਦੇ ਰਹੇ, ਅਖੀਰ ਸੋਚਿਆ ਗੁਰੂ ਸ਼ਰਨ ਵਿੱਚ ਆਉਣ ਦਾ ਮਤਲਬ ਤਾਂ ਇਹੀ ਹੈ, ਗੁਰੂ ਤੋਂ ਅਮਰ ਹੋਣ ਵਾਲੀ ਦਾਤ, ਜਿਸਨੇ ਅਮਰ ਕਰ ਦੇਣਾ ਹੈ, ਜਨਮ ਮਰਨ ਤੋਂ ਰਹਿਤ ਕਰਨਾ ਹੈ, ਉਹ ਹਾਸਲ ਕੀਤੀ ਜਾਵੇ। ਅਮਰ ਕਰਨ ਵਾਲੀ ਵਸਤੂ ਅੰਮ੍ਰਿਤ ਹੀ ਹੈ, ਆਵੇ ਹਯਾਤ ਹੀ ਹੈ, ਸੋ ਇਸ ਕਰਕੇ ਇਹ ਵਸਤੂ ਕਿਤੋਂ ਵੀ ਨਹੀਂ ਮਿਲਦੀ। ਤਿੰਨਾਂ ਲੋਕਾਂ 14 ਪੁਨਾ ਵਿੱਚ ਗੁਰੂ ਤੋਂ ਬਿਨਾਂ ਅੰਮ੍ਰਿਤ ਦੀ ਦਾਤ ਹਾਸਲ ਹੋ ਹੀ ਨਹੀਂ ਸਕਦੀ। ਤਦੇ ਹੀ ਐਸਾ ਫਰਮਾਨ ਕੀਤਾ ਹੈ ਨਾ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਆਹ ਅਮਰ ਹੋਣਾ ਹਰ ਇੱਕ ਹੀ ਚਾਹੁੰਦਾ, ਮ੍ਰਿਤੂ ਤੋਂ ਮੌਤ ਤੋਂ ਹਰ ਇੱਕ ਹੀ ਡਰਦਾ ਹੈ। ਵਿਸ਼ਵਾਸ ਤੇ ਅਮਰ ਹੋਣਾ ਹਰ ਇੱਕ ਦੀ ਇੱਛਾ ਹੈ, ਪਰ ਉਹ ਅਮਰ ਤੋਂ ਬਿਨਾਂ ਅਮਰ ਕੈਸੇ ਹੋ ਜਾਏ। ਆਬ ਹਯਾਤ ਤੋਂ ਬਿਨਾਂ ਅਮਰ ਕੌਣ ਹੋ ਸਕਦਾ ਹੈ? ਕੋਈ ਵੀ ਨਹੀਂ ਹੋ ਸਕਦਾ। ਸਯੋਂ ਉਹ ਅੰਮ੍ਰਿਤ ਕਿੱਥੋਂ ਮਿਲਦਾ ਹੈ? ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਾਚ ਮਨ ਵਸਾਇਆ। ਸਿਕੰਦਰ ਦੁਨੀਆਂ ਦਾ ਫਤਿਹ, ਤਮਾਮ ਦੁਨੀਆਂ ਨੂੰ ਫਤਿਹ ਕਰਕੇ ਉਸਨੇ ਸੋਚਿਆ ਮੈਂ ਹੁਣ ਅਮਰ ਹੋ ਜਾਂ ਤਾਂ ਠੀਕ ਗੱਲ ਹੈ। ਜਿੰਨੇ ਜਿੰਨੇ ਇਨਸਾਨ ਨੂੰ ਜ਼ਿਆਦਾ ਸੁੱਖ ਪ੍ਰਾਪਤ ਹੁੰਦੇ ਦੁਨਿਆਵੀ, ਉਤਨਾ ਇਹਦੇ ਚਿੱਤ ਵਿੱਚ ਜ਼ਿਆਦਾ ਜੀਉਣ ਦੀ ਇੱਛਾ ਪੈਦਾ ਹੁੰਦੀ ਹੈ। ਪਰ ਇਸ ਤੋਂ ਉਲਟ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੂੰ ਅਮਰ ਦੁਆਰਾ ਅਮਰ ਪਦਵੀ ਹਾਸਲ ਹੋ ਗਈ, ਜੀਵਨ ਮੁਕਤ ਹਾਸਲ ਹੋ ਗਈ, ਉਹ ਭਾਵੇਂ ਕਰੋੜ ਕਲਪਾਂ ਤੱਕ ਉਹਦਾ ਸਰੀਰ ਹੈ ਜੇ ਤਾਂ ਵੀ ਉਹਨਾਂ ਨੂੰ ਕੋਈ ਖੁਸ਼ੀ ਨਹੀਂ, ਭਾਵੇਂ ਛਿੰਨ ਮਾਤਰ ਵਿੱਚ ਨਾਸ਼ ਹੋ ਜੇ ਫਿਰ ਵੀ ਉਹਨਾਂ ਨੂੰ ਕੋਈ ਦੁੱਖ ਨਹੀਂ। ਉਹ ਜਿਉਣ ਦੀ ਇੱਛਾ ਨਹੀਂ ਕਰਦੇ, ਬਲਕਿ ਮੌਤ ਨੂੰ ਜ਼ਿਆਦਾ ਪਸੰਦ ਕਰਦੇ ਨੇ, ਕਿਉਂਕਿ ਮੌਤ ਦੀ ਹੱਦ ਟੱਪ ਚੁੱਕੇ ਹਨ। ਔਰ ਦੁਨੀਆਂ ਦੀ ਮੌਤ ਦੀ ਹੱਦ ਨੂੰ ਦੁਨੀਆਂ ਦੇ ਵਿੱਚ ਕੋਈ ਬੰਦਾ ਨਹੀਂ ਟੱਪ ਸਕਦਾ। ਵਿਸ਼ਵਾਸ ਤੇ ਸਿਕੰਦਰ ਨੇ ਦੁਨੀਆਂ ਨੂੰ ਫਤਿਹ ਕਰਕੇ ਸੋਚਿਆ ਮੈਨੂੰ ਉਹ ਵਸਤੂ ਮਿਲਣੀ ਚਾਹੀਦੀ ਹੈ ਜਿਸ ਨੂੰ ਪ੍ਰਾਪਤ ਕਰਕੇ ਮੈਂ ਮਰਾਂ। ਇਹ ਦੁਨੀਆਂ ਨੂੰ ਜੋ ਫਤਿਹ ਕੀਤਾ ਹੈ, ਦੁਨਿਆਵੀ ਸੁੱਖ ਮੈਨੂੰ ਪ੍ਰਾਪਤ ਹੋਏ ਹਨ, ਇਹ ਸਦਾ ਹੀ ਬਣੇ ਰਹਿਣ, ਪਰ ਇਹ ਤਾਂ ਫਜ਼ੂਲ ਗੱਲ ਹੈ ਜਿਹੜਾ ਉਹ ਚਾਹੁੰਦਾ ਹੈ, ਬੇਸਮਝੀ ਹੈ, ਬੇਅਕਲੀ ਹੈ, ਜਹਾਲਤ ਹੈ, ਇਹ ਹੋ ਹੀ ਨਹੀਂ ਸਕਦਾ ਦੁਨੀਆਂ 'ਤੇ ਆ ਕੇ ਕੋਈ ਸਦੀਵੀ ਰਹੇ। ਹਾਂ, ਸਦੀਵੀ ਆਤਮਾ ਕਰਕੇ ਰਹਿ ਸਕਦਾ ਜਿਹਨੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾ ਦਿੱਤਾ ਹੈ, ਉਹਨੂੰ ਸਦੀਵੀ ਜ਼ਿੰਦਗੀ ਹਾਸਲ ਹੁੰਦੀ ਹੈ, ਪਰ ਹੱਡ ਮਾਸ ਚਮੜੇ ਦੀ ਦੇਹ ਕਰਕੇ ਇਸ ਪਿੰਜਰੇ ਵਿੱਚ ਤਾਂ ਅੱਗੀ ਫਸਿਆ ਹੈ, ਕੈਦ ਹੋਇਆ ਹੋਇਆ ਹੈ, ਇਸ ਦੁਆਰਾ ਕੌਣ ਅਮਰ ਹੋ ਸਕਦਾ ਹੈ? ਸਵਯੋਂ ਅਮਰ ਹੋਣ ਦੀ ਇੱਛਾ, ਤਿੰਨ ਕਿਸਮ ਦਾ ਅੰਮ੍ਰਿਤ ਗੁਰੂ ਘਰ ਵਿੱਚ ਹੈ, ਸੰਸਕਾਰ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਫਿਰ ਬ੍ਰਹਮ ਗਿਆਨ ਅੰਮ੍ਰਿਤ ਹੈ। ਇਸ ਨੂੰ ਪਾ ਕੇ ਇਹ ਜਿਉਂਦਾ ਹੀ ਅਮਰ ਹੋ ਜਾਂਦਾ ਹੈ, ਜਿਸ ਨੂੰ ਜੀਵਨ ਮੁਕਤੀ ਕਹਿੰਦੇ ਹਨ। ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਏ ਸਿਓ। ਪਰ ਸਭ ਤੋਂ ਪਹਿਲੇ ਤਾਂ ਇਸ ਨੂੰ ਸੰਸਕਾਰ ਅੰਮ੍ਰਿਤ ਹੀ ਪ੍ਰਾਪਤ ਕਰਨਾ ਪਏਗਾ। ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਇਹ ਮਰਿਆਦਾ ਸੀ, ਚਰਨਾਮ੍ਰਿਤ ਸਿੱਖਾਂ ਪਿਲਾਇਆ, ਸਿੱਖੀ ਦੀ ਦਾਤ, ਨਾਮ ਦੀ ਦਾਤ ਦੇਣ ਵਾਸਤੇ ਪਹਿਲੇ ਸਿੱਖ ਨੂੰ ਚਰਨਾਮ੍ਰਿਤ ਦਿੱਤਾ ਜਾਂਦਾ। ਗੁਰੂ ਚਰਨ ਦਾ ਗੁੱਠਾ ਘੋਲ ਕੇ ਉਹ ਜਲ ਪਹਿਲੇ ਛਕਾਉਂਦਾ, ਫਿਰ ਉਸਨੂੰ ਨਾਮ ਦੀ ਦਾਤ ਦਿੰਦਾ। ਨਾਮ ਅਭਿਆਸ ਦੀ ਕਮਾਈ ਕਰਕੇ ਜਦੋਂ ਅੰਤਕਰਨ ਸ਼ੁੱਧ ਹੋ ਜਾਂਦਾ, ਫਿਰ ਗੁਰੂ ਉਸਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਜਿਉਂਦਾ ਮੁਕਤ ਕਰ ਦਿੰਦਾ। ਜਿਹੜਾ ਜਿਉਂਦਾ ਮੁਕਤ ਹੋ ਗਿਆ, ਮਰ ਕੇ ਤਾਂ ਮੁਕਤ ਹੁਣ ਦਾ ਸੰਸਾ ਹੀ ਨਹੀਂ ਕੋਈ ਰਹਿ ਜਾਂਦਾ ਹੁੰਦਾ, ਵਧੇ ਮੁਕਤ ਅਵਸ਼ਯ ਉਸਨੂੰ ਪ੍ਰਾਪਤ ਹੁੰਦੀ ਹੈ। ਸਯੋਂ ਕਰਕੇ ਪਰ ਸਾਹਿਬ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਨੇ ਇਸ ਰਸਮ ਨੂੰ ਤਬਦੀਲ ਕੀਤਾ ਜਦੋਂ ਖਾਲਸਾ ਪੰਥ ਸਾਜਿਆ, ਕਿਉਂਕਿ ਹਿੰਦੁਸਤਾਨ ਦੇ ਵਿੱਚ ਬੜੀ ਦੇਰ ਤੋਂ ਲਾ ਕੇ ਇਸਲਾਮ ਦੀ ਹਕੂਮਤ, ਚੱਕਰਵਰਤੀ ਹਕੂਮਤ ਚਲੀ ਆ ਰਹੀ ਸੀ, ਜਿਸ ਨੂੰ ਕੋਈ ਭੰਗ ਕਰਨ ਨੂੰ ਉਠਾਉਣ ਨੂੰ ਸਮਰਥ ਨਹੀਂ ਸੀ। ਪਰ ਨਿਰੰਕਾਰ ਅਕਾਲ ਪੁਰਖ ਦੇ ਹੁਕਮ ਵਿੱਚ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਜਿਸ ਕਰਕੇ ਬੜੀਆਂ ਡੂੰਘੀਆਂ ਜੜ੍ਹਾਂ ਪੱਟ ਕੇ ਉਹਨਾਂ ਦੀਆਂ ਉਹਨਾਂ ਨੂੰ ਸਾਤਲ ਵਿੱਚ ਪਹੁੰਚਾਇਆ। ਨਹੀਂ ਅੱਜ ਹਿੰਦੂ ਦਾ ਨਾਮੋ ਨਿਸ਼ਾਨ ਨਾ ਹੁੰਦਾ ਜੇ ਕੋਈ ਕਲਗੀ ਧਰਮ ਹੈ ਦੁਨੀਆਂ 'ਤੇ ਨਾ ਪਾਉਂਦੇ। ਔਰ ਇਹ ਸੰਸਕਾਰ, ਇਹ ਅੰਮ੍ਰਿਤ ਜੋ ਕਿ ਦਸਮ ਪਾਤਸ਼ਾਹ ਨੇ ਸਾਨੂੰ ਸੰਸਕਾਰ ਅੰਮ੍ਰਿਤ ਦੀ ਬਜਾਏ, ਇਹਨੇ ਚਾਹ ਅੰਮ੍ਰਿਤ ਦੀ ਬਜਾਏ ਸਾਨੂੰ ਖੰਡੇ ਦਾ ਅੰਮ੍ਰਿਤ ਦਿੱਤਾ, ਅਤੇ ਨਾਲ ਦੀ ਨਾਲ ਇਹ ਫਰਮਾਨ ਕੀਤਾ, ਭੌਲ ਕੰਡੇ ਥਾਲ ਹੋਵੇ ਜਨ
Oh,
ਸੰਸਕਾਰ ਅਮਰ ਨਾਮ ਅਮਰ ब्रह्म ज्ञान अमृत मिलता है। जदों ये अमृत मिल गया मौत तो उच्चा हो जाता देखते हैं। दुनिया विच सारी दुनिया बड़े बड़े राजे राणे सूरमे राठ बहादुर सब मौत तो डरते हैं, थर थर कंबते हैं, मौत का ना लिया उन्होंने कंबा चढ़ता है। पर वो पुरुष जिन्होंने इस दात नूं हासिल कर लिया मौत नूं पैरां हेठां दलदे हैं, मौत नूं उड़ीकदे हैं चाह नाल जिवें दुनिया अपने विआह नूं उड़ीकदी हुंदी, इउं ओह मौत नूं उड़ीकदे हन। तदे दस्सिया ना जिहड़ी मौत पातशाह ने पहले नौ पातशाह नालों ਨਾਮ ਦੀ ਦਾਤ ਦੇਣ ਵੇਲੇ ਪਹਿਲੇ ਜੋ ਚਰਨਾਮਰ ਦਿੱਤਾ ਜਾਂਦਾ ਸੀ ਉਸਦੀ ਬਜਾਇ ਖੰਡੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਫਿਰ ਇਸਨੂੰ ਨਾਮ ਦੀ ਦਾਤ ਦਿੱਤੀ। ਪਹਿਲੇ ਪੰਜ ਸਿਰਲੇ ਸਭ ਤੋਂ ਪਹਿਲੇ ਭਾਈ ਦਿਆ ਰਾਮ ਖੱਤਰੀ ਲਾਹੌਰ ਦੇ ਵਾਸੀ ਸਨ। ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖਾਂ ਜੋ ਉੱਥੇ ਜਦੋਂ ਸ੍ਰੀ ਸਾਹਿਬ ਨੰਗੀ ਕਰਕੇ ਸਿਰ ਮੰਗਿਆ ਪ੍ਰੇਮੀਆਂ ਧਰਮ ਦੀ ਰੱਖਿਆ ਵਾਸਤੇ ਸਿਰ ਦੀ ਲੋੜ ਹੈ ਆਪਣੇ ਆ ਕੇ ਆਪਣਾ ਸਿਰ ਤੰਬੂ ਵਿੱਚ ਲਿਜਾ ਕੇ ਉਸਦਾ ਸਿਰ ਧੜ ਨਾਲ ਅਲੈਦਾ ਕਰ ਦਿੱਤਾ ਸ੍ਰੀ ਸਾਹਿਬ ਦੇ ਨਾਲ। ਫਿਰ ਖੂਨ ਨਾਲ ਲਿਬੜੀ ਤਲਵਾਰ ਬਾਹਰ ਲਿਆਂਦੀ ਫਿਰ ਆਵਾਜ਼ ਦਿੱਤੀ ਇਸੀ ਤਰ੍ਹਾਂ ਪੰਜ ਸਿਰ ਦਾ ਪੰਜਾਂ ਨੂੰ ਫਿਰ ਸੁਰਜੀਤ ਕੀਤਾ ਉਹਨਾਂ ਨੂੰ ਨਾਲ ਦੀ ਨਾਲ ਅਤੇ ਖੰਡੇ ਦਾ ਅੰਮ੍ਰਿਤ ਨਾਮ ਅੰਮ੍ਰਿਤ ਬ੍ਰਹਮ ਗਿਆਨ ਅੰਮ੍ਰਿਤ ਇੱਕ ਲੱਖ ਦੀ ਪ੍ਰਾਪਤ ਹੋ ਗਈ। ਯਾਨੀ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ ਆਪਣੇ ਵਰਗੇ ਕਰ ਲਿਆ। ਫਿਰ ਉਹਨਾਂ ਤੋਂ ਗੁਰੂ ਦਸਮ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਮੰਗੀ ਵੀ ਮੈਨੂੰ ਵੀ ਅੰਮ੍ਰਿਤ ਦਿਓ। ਪਹਿਲੇ ਆਪ ਜੀ ਦਾ ਨਾਮ ਗੋਬਿੰਦ ਰਾਏ ਸੀ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਹੋਇਆ। ਸੰਯਮ ਕਰਕੇ ਸਿੰਘ ਨਾਮ ਨਾਲ ਲਗਾਇਆ ਉਸ ਵਕਤ 'ਤੇ। ਇਉਂ ਭਾਈ ਦਇਆ ਸਿੰਘ ਜੀ ਜਦੋਂ ਗੁਰੂ ਜੀ ਨੇ ਉਸ ਮੌਕੇ ਪਤਾ ਔਰੰਗਜ਼ੇਬ ਦੀ ਦੰਡ ਨੀਤੀ ਕਿਤਨੀ ਸਖਤ ਸੀ ਮਾੜਾ ਮੋਟਾ ਉਸ ਨੀਤੀ ਦੇ ਅੱਗੇ ਠਹਿਰ ਨਹੀਂ ਸੀ ਸਕਦਾ ਕਿਤਨੇ ਜ਼ੁਲਮ ਕੀਤੇ ਆਪਣੇ ਭਰਾਵਾਂ ਨੂੰ ਦਾਰਾ ਸ਼ਿਕੋਹ ਵਰਗਿਆਂ ਨੂੰ ਵੀ ਕਤਲ ਕਰਵਾ ਦਿੱਤਾ ਬੜੇ ਬ੍ਰਹਮ ਗਿਆਨੀ ਸਰਮਤ ਜੈਸੇ ਕਤਲ ਕਰਵਾਏ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦੀ ਦੇਣੀ ਪਈ। ਇਸੀ ਤਰ੍ਹਾਂ ਦਸਮ ਪਾਤਸ਼ਾਹ ਨੇ ਉਹਨੇ ਪੰਥ ਸਾਜ ਕੇ ਉਹਨੇ ਮੁਕਾਬਲੇ 'ਚ ਖੜਾ ਕੀਤਾ। ਹਾਂਜੀ ਬੜੀਆਂ ਸ਼ਹੀਦੀਆਂ ਦਿੱਤੀਆਂ ਚਾਰੇ ਬੱਚੇ ਸ਼ਹੀਦ ਕੀਤੇ ਸਾਰਾ ਸਰਬੰਸ ਹੀ ਸ਼ਹੀਦ ਕੀਤਾ ਕਾਹਦੇ ਵਾਸਤੇ ਹਿੰਦੂ ਧਰਮ ਦੀ ਰੱਖਿਆ ਵਾਸਤੇ। ਨਹੀਂ ਅੱਜ ਹਿੰਦੂ ਦਾ ਨਾਮ ਨਿਸ਼ਾਨ ਹੀ ਨਾ ਹੁੰਦਾ ਹਿੰਦੂ ਦਾ ਜੇ ਐਸਾ ਨਾ ਹੁੰਦਾ। ਇਉਂ ਕਰਕੇ ਉਹਨਾਂ ਵਿੱਚੋਂ ਜੰਗੋ ਜਦਾਲ ਕਰਦੇ ਜਦੋਂ ਔਰੰਗਜ਼ੇਬ ਦੀ ਮੌਤ ਹੋ ਚੁੱਕੀ ਹਾਂ ਉਸ ਮੌਕੇ ਗੁਰੂ ਜੀ ਨੇ ਕਿਹਾ ਸੀ ਨਾ ਭਾਈ ਦਇਆ ਸਿੰਘ ਨੂੰ ਭੇਜਿਆ ਸੀ ਭਾਈ ਉਸਨੂੰ ਕੀ ਖੇਡ ਵਰਤੀ ਉਹਦਾ ਪਿਸ਼ਾਬ ਬੰਦ ਹੋ ਗਿਆ ਔਰੰਗਜ਼ੇਬ ਦਾ ਬੜੇ ਯਤਨ ਕੀਤੇ ਤਾਲੇ ਲਵੇ ਅਖੀਰ ਗੁਰੂ ਜੀ ਨੇ ਆਪਣੇ ਹੱਥ ਦੀ ਚਿੱਠੀ ਲਿਖ ਕੇ ਭੇਜੀ ਉਹਨੂੰ ਲਾਹਣਤਾਂ ਪਈਆਂ ਜਿਹਦੇ ਵਿੱਚ ਭਾਈ ਦਇਆ ਸਿੰਘ ਜੀ ਨੇ ਕਿਹਾ ਇਹ ਪੜ੍ਹ ਪਹਿਲਾਂ ਫਿਰ ਪਿੱਛੋਂ ਤੇਰੀ ਖਲਾਸੀ ਉਹ ਨਹੀਂ ਸੀ ਤਰ੍ਹਾਂ ਪਿੱਟੀ ਜਾਵੇਗਾ ਨਾਲ ਫਤਿਹ ਬਲਾ ਤਾਂ ਤੇਰੀ ਮੌਤ ਉਹਨੇ ਮੌਤ ਨਹੀਂ ਹੋਵੇਗੀ ਵੀ ਤੜਪੇਗਾ ਅਸੀਂ ਐਸਾ ਹੀ ਹੋਇਆ। ਉਸਨੇ ਚਿੱਠੀ ਪੜ੍ਹੀ ਜਿਹਦੇ ਵਿੱਚ ਲਾਹਣਤਾਂ ਦਿੱਤੀਆਂ ਕਹਿਣ ਲੱਗੇ ਮੁਕਾਬਲਾ ਸਾਡੇ ਨਾਲ ਸੀ ਸ਼ੀਰ ਹੋਰ ਬੱਚਿਆਂ ਨਾਲ ਸੀ ਤੇਰਾ ਹਾਂ ਇੱਧਰ ਮੁਕਾਬਲਾ ਕਰਦਾ ਤਾਂ ਸ਼ੇਰ ਨਾਲ ਸ਼ੇਰ ਦਾ ਮੁਕਾਬਲਾ ਹੁੰਦਾ ਤਾਂ ਕਹਿਰ ਹੈ ਇਤਿਹਾਸ ਉਹਨੂੰ ਸ਼ਰਮ ਬੜੀ ਆਈ ਅਖੀਰ ਕਹਿਣ ਲੱਗੇ ਜਦੋਂ ਫਤਿਹ ਬੁਲਾਏਗਾ ਫਿਰ ਤੇਰੀ ਮੌਤ ਹੋਏਗੀ। ਫਿਰ ਔਰੰਗਜ਼ੇਬ ਨੇ ਵਕਤ ਅਖੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜਦੋਂ ਕਹੀ ਫਿਰ ਉਸਦੀ ਮੌਤ ਹੋਈ ਨਹੀਂ ਉਤਨੀ ਦੇਰ ਤੱਕ ਯੂਰੀਨ ਬੰਦ ਹੋ ਕੇ ਤੜਫਦਾ ਹੀ ਰਿਹਾ ਬੜੀ ਦੇਰ ਤੱਕ। ਇਉਂ ਅਖੀਰ ਉਸ ਤੋਂ ਬਾਅਦ ਫਿਰ ਗੁਰੂ ਦਸਮ ਪਾਤਸ਼ਾਹ ਹੌਲੀ ਹੌਲੀ ਨਦੇੜ ਸ੍ਰੀ ਹਜ਼ੂਰ ਸਾਹਿਬ ਪਹੁੰਚੇ। ਦੁਪਹਿਰ ਦਾ ਵਕਤ ਆਪ ਜੀ ਪ੍ਰਸ਼ਾਦ ਛੱਕ ਕੇ ਆਰਾਮ ਵਸ ਹੋਏ ਹਜ਼ੂਰੀਆ ਸਿੱਖ ਬਾਹਰ ਬੈਠਾ ਹੈ ਸੇਵਾ 'ਤੇ ਅਚਨਚੇਤ ਹੀ ਇਹ ਆਵਾਜ਼ ਕੰਨ ਵਿੱਚ ਪੈਂਦੀ ਹੈ ਜਿਹਦੇ ਦਰ 'ਤੇ ਝੂਲਦੇ ਹਾਥੀ ਜਿਹਦੇ ਦਰ 'ਤੇ Thank you. लंकागढ़ सोने का भया, मूर्ख रावण क्या ले गया, कहत वीर किश गुण विचार, तिले ज्वारी दोए हाथ छा। किसे अवमानी राजा प्रथाए भगत कबीर ने ये वैराग में शब्द उच्चारण करके दस्या सी भी तू किसका पानी हार है। रावण जैसे जिसदे समुद्र दे 360 कोद भी सोने की लंका विश्वकर्मा की बनाई हुई, बड़े बड़े देवता जिसके काबू, मौत भी जिसने पावे नाल बन छड़िया होया सी, होर की कहना। वो भी ना रहे, मौत उसनू भी खा गई, इस करके की थोड़े जे ईश्वर का अपमान करना है। जिसकी दात है उसनू याद कर, जेड़े गुरमुखन दातार नू याद करते हैं, मनमुख दातार नू भुल के दातां विच फस जाते हैं, अपनी जिंदगी बर्बाद करके उ नरकों के मूँह भी जा डिगते हैं। इस करके जेडे गुरमुख हैं वो दातार नू याद रखते, मनमुखा की दिशा उल्ट है। मनमुखा ने विसार करतव्य। सो कबीर जी ने उसनों राजा नूं समझाया ਕੀ ਛੋਟੇ ਜਿਹੇ ਰਾਜ ਭਾਗ ਦਾ ਮਾਣ ਕਰਦਾ ਹੈ। ਰਾਵਣ ਵਰਗ ਨਹੀਂ ਇੱਥੇ ਤਾਂ ਰਹੇ। ਇਹ ਸ਼ਬਦ ਉਸ ਪ੍ਰਥਾ ਉਚਾਰਨ ਕੀਤਾ। ਗੁਰੂ ਘਰ ਦੇ ਵਿੱਚ ਅਸੂਲ ਹੈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਯਾਨੀ ਮ੍ਰਿਤੂ ਹੋ ਜਾਂਦੀ ਹੈ, ਉਸ ਮੌਕੇ ਇਹੋ ਜਿਹੇ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਂਦਾ ਹੈ। ਇਸ ਸ਼ਬਦ ਦੀ ਆਵਾਜ਼ ਦੂਰ ਤੱਕ ਗਈ, ਕਿਉਂਕਿ ਭਾਈ ਦਿਆ ਸਿੰਘ ਜੀ ਦਰਿਆ ਦੇ ਕਿਨਾਰੇ ਕੁਸ਼ਾ ਦਾ ਆਸਨ ਵਿਛਾ ਕੇ ਸਰੀਰ 'ਤੇ ਚਾਦਰ ਤਾਣ ਕੇ ਸਰੀਰ ਨੂੰ ਹੁਣ ਛੱਡ ਜਾਂਦੇ ਹਨ, ਜਿਵੇਂ ਸਭ ਕੁਝ ਤਿਆਗ ਜਾਂਦਾ। ਹਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਮਹਿਸੂਸ ਨਹੀਂ ਕਰਿਆ ਕਰਦਾ, ਇਉਂ ਸਰੀਰ ਨੂੰ ਛੱਡ ਕੇ ਪਰਾਂ ਹੋ ਗਿਆ। ਸੋ ਸੰਗਤਾਂ ਨੇ ਮਾਰੂ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸਦੀ ਆਵਾਜ਼ ਗੁਰੂ ਦਸ਼ਮੇਸ਼ ਜੀ ਦੇ ਕੰਨ ਵਿੱਚ ਪਈ, ਜਾਗ ਖੁੱਲ ਗਈ। ਹਜ਼ੂਰੀ ਸੇਵਕ ਨੂੰ ਪੁੱਛਿਆ, ਕੀ ਗੱਲ? ਇਹ ਵੈਰਾਗ ਮੇਰੀ ਆਵਾਜ਼ ਆ ਰਹੀ ਹੈ। ਉਸਨੇ ਅਰਜ਼ ਕੀਤੀ, ਗਰੀਬ ਨਿਵਾਸ, ਭਾਈ ਦਿਆ ਸਿੰਘ ਜੀ ਚੜ੍ਹਾਈ ਕਰ ਗਏ, ਚਲ ਗਏ ਹੈ, ਬਿਨਾਂ ਮਿਲੇ ਹੀ ਚਲੇ ਗਏ। ਜਾਓ ਉਹਨਾਂ ਨੂੰ ਕਹੋ ਮਿਲ ਕੇ ਜਾਣ, ਕੋਈ ਨਨਕਾਰ ਪੀਤ ਨੂੰ ਸੰਦੇਸ਼ ਦੇਣਾ ਹੈ। ਸਿੱਖ ਦੌੜ ਕੇ ਜਾਂਦਾ ਹੈ, ਜਿੱਥੇ ਸਰੀਰ ਖਾਲੀ ਪਿਆ ਸੀ ਚੇਤਨ ਕਲਾ ਤੋਂ ਬਿਨਾਂ। ਚਰਨਾਂ ਵੱਲ ਖੜ ਕੇ ਸਿੱਖ ਨੇ ਗਲ ਵਿੱਚ ਪੱਲਾ ਪਾ ਕੇ ਅਰਜ਼ ਕੀਤੀ, ਭਾਈ ਸਾਹਿਬ ਆਪ ਨੂੰ ਗੁਰੂ ਜੀ ਦਸ਼ਮੇਸ਼ ਜੀ ਯਾਦ ਕਰਦੇ ਹਨ, ਕਹਿੰਦੇ ਨੇ ਕੋਈ ਨਨਕਾਰ ਪ੍ਰੀਤ ਨੂੰ ਸੁਨੇਹਾ ਦੇਣਾ ਹੈ, ਬਿਨਾਂ ਮਿਲੇ ਹੀ ਚਲੇ ਗਏ, ਮਿਲ ਕੇ ਜਾਓ। ਇੰਨੀ ਗੱਲ ਕਹੀ ਅਤੇ ਵਹਿਰੂ ਵਹਿਰੂ ਕਰਦੇ ਬੈਠੇ ਹੋਏ, ਉੱਠ ਕੇ ਆਏ, ਚੱਲ ਕੇ ਆਏ, ਆ ਕੇ ਗੁਰੂ ਦਸ਼ਮੇਸ਼ ਜੀ ਦੇ ਚਰਨਾਂ 'ਤੇ ਮਸਤਕ ਰੱਖਿਆ। ਕਹਿਣ ਲੱਗੇ, ਭਾਈ ਬਿਨਾਂ ਹੀ ਮਿਲੇ ਚਲਿਆ ਗਿਆ ਸੀ। ਅਰਜ਼ ਕੀਤੀ, ਗਰੀਬ ਨਾਲ ਹੁਕਮ ਆ ਗਿਆ ਸੀ, ਜਾਣਾ ਹੀ ਪੈਂਦਾ ਹੈ, ਇਹ ਤਾਂ ਮਰਿਆਦਾ ਸਭ ਨੂੰ ਪੂਰੀ ਕਰਨੀ ਹੀ ਪੈਂਦੀ ਹੈ, ਕਿੱਥੋਂ ਕੁ ਮੁੜ ਕੇ ਆਇਆ ਹੈ? ਮਹਾਰਾਜ ਜੀ ਵੱਲ ਸਿੱਖ ਨੇ ਆਵਾਜ਼ ਦਿੱਤੀ, ਮੈਂ ਸੱਚਖੰਡ ਦੀ ਡਿਊਟੀ 'ਤੇ ਪਹੁੰਚ ਚੁੱਕਿਆ ਸੀ, ਉੱਥੋਂ ਮੁੜ ਕੇ ਆਇਆ। ਖੈਰ ਗੁਰੂ ਜੀ ਨੇ ਕੁਛ ਬਚਨ ਉਸਨੂੰ ਕਹੇ, ਜਿਹਨਾਂ ਦਾ ਭਾਵ ਤਕਰੀਬਨ ਇਹ ਸੀ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ Thank you. ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਦੁੱਧ ਬਿਨ ਰੋਗ ਰਜਾਈਆਂ ਦੇ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਰ ਸੁਰਾਹੀ ਸੰਜਰ ਪਿਆਲਾ, ਵਿੰਗ ਕਸਾਈਆਂ ਦੇ ਸਹਿਣਾ, ਯਾਰੜੇ ਦਾ ਸਾਨੂੰ ਸੱਤਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਸੋਇਓ ਭਾਈ ਦਇਆ ਸਿੰਘ ਜੀ ਫਿਰ ਉਸੀ ਤਰ੍ਹਾਂ ਉਸੇ ਥਾਂ ਜਾ ਕੇ ਸਰੀਰ 'ਤੇ ਚਾਦਰ ਤਾਣ ਕੇ ਸਰੀਰ ਨੂੰ ਇਉਂ ਤਿਆਗ ਜਾਂਦੇ ਹਨ, ਜਿਵੇਂ ਹਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਿਆ ਕਰਦਾ, ਜਾਂ ਸੱਪ ਕੁੰਜ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਦਾ, ਸਰੀਰ ਨੂੰ ਛੱਡ ਕੇ ਪਰਾਂ ਹੋ ਗਏ। ਸਰੀਰ ਤਾਂ ਸਾਡਾ ਅਲਾਪ ਹੈ, ਸਾਧਨ ਵਸਤਰ ਹੈ, ਅਸੀਂ ਭੁੱਲ ਕਰਕੇ ਅਗਿਆਨ ਕਰਕੇ ਇਸਨੂੰ ਆਪਣਾ ਆਪਾ ਮੰਨਿਆ ਹੋਇਆ ਹੈ। ਇਹ ਬੜੀ ਭਾਰੀ ਭੁੱਲ ਹੈ, ਇਹੀ ਅਗਿਆਨ ਨੂੰ ਦੁੱਖ ਦਾ ਕਾਰਨ ਬਣ ਰਿਹਾ। ਸੋ ਆਇਓ ਮੌਤ ਨੂੰ ਜਿੱਤਣ ਵਾਲੇ, ਸਿਕੰਦਰ 'ਤੇ ਮੌਤ ਨਹੀਂ ਜਿੱਤੀ ਗਈ, 32 ਸਾਲ ਦੀ ਉਮਰ ਵਿੱਚ ਮਰ ਗਿਆ, ਪਰ ਮੌਤ ਨੂੰ ਕੀ ਜਿੱਤਣਾ ਸੀ, ਦੁਨੀਆਂ ਨੂੰ ਭਾਵੇਂ ਜਿੱਤ। ਹਾਂ, ਮੌਤ ਨੂੰ ਜਿੱਤੀਂਦਾ ਹੈ ਅੰਮ੍ਰਿਤ ਦੇ ਆਦਰ, ਜਿਹਨੇ ਅੰਮ੍ਰਿਤ ਪੀਤਾ ਉਹ ਮੌਤ ਨੂੰ ਜਿੱਤਦਾ ਹੈ ਭਾਈ ਦਇਆ ਸਿੰਘ। ਹੋਰ ਮਸਾਲਾਂ ਗੁਰੂ ਘਰ ਵਿੱਚ ਬੇਅੰਤ ਹਨ। ਬਾਬਾ ਫਦਾ ਸਿੰਘ, ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸ਼ਿਸ਼, ਆਪ ਜੀ ਨੇ ਅੰਮ੍ਰਿਤ ਪਾਨ ਕਰਕੇ ਉਹਨਾਂ ਤੋਂ ਨਾਮ ਦੀ ਦਾਤ ਹਾਸਲ ਕਰਦੇ, ਅਤਿਅੰਤ ਸੇਵਾ ਔਰ ਨਾਮ ਅਭਿਆਸ ਦੀ ਕਮਾਈ ਕੀਤੀ, ਅਖੀਰ ਬ੍ਰਹਮ ਗਿਆਨ ਦੀ ਦਾਤ ਹਾਸਲ ਕਰਕੇ ਜਿਉਂਦੇ ਮੁਕਤ ਹੋਏ। ਆਪ ਜੀ ਨੇ ਕਿਸੇ ਨਾਲ ਵਾਅਦਾ ਕਰ ਲਿਆ ਸੀ, ਮੈਂ ਸਰੀਰ ਛੱਡਣ ਵੇਲੇ ਤੈਨੂੰ ਬੁਲਾਊਂਗਾ। ਸੋ ਲਾਹੌਰ ਵਿੱਚ ਇਹਨਾਂ ਦੀ ਧਰਮਸ਼ਾਲਾ ਹੈ। ਜਦੋਂ ਸਰੀਰ ਛੱਡਣਾ ਸੀ, ਇੱਕ ਦਿਨ ਪਹਿਲੇ ਅੰਮ੍ਰਿਤਸਰ ਉਸ ਪ੍ਰੇਮੀ ਨੂੰ ਬੁਲਾਉਣ ਵਾਸਤੇ ਕੋਈ ਆਦਮੀ ਭੇਜੇ ਵੀ ਉਹਨੂੰ ਬੁਲਾ ਕੇ ਲੈ ਆਓ। ਲੈ ਆਉਂਦਾ, ਸਵੇਰੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਬੇਅੰਤ ਸੰਗਤ ਇਕੱਠੀ ਹੈ, ਅਰਦਾਸ ਹੋ ਚੁੱਕੀ, ਕੜਾ ਪ੍ਰਸ਼ਾਦ ਵਰਤ ਗਿਆ। ਉਹ ਪ੍ਰੇਮੀ ਜਿਸਨੂੰ ਬੁਲਾਇਆ ਸੀ ਉਹ ਵੀ ਵਿੱਚ ਬੈਠਾ ਸੀ, ਉਸਨੂੰ ਇਸ਼ਾਰਾ ਕਰਕੇ ਆਪਣੇ ਪਾਸ ਬੁਲਾਇਆ, ਕਹਿਣ ਲੱਗੇ ਦੱਸ ਕਿੱਥੋਂ ਦੀ ਪ੍ਰਾਣ ਕੱਢਾਂ, ਦਸਵਾਂ ਦਵਾਰ ਫੋੜ ਕੇ ਪ੍ਰਾਣ ਕੱਢਾਂ, ਅੱਖਾਂ ਤਾਈਂ ਕੱਢਾਂ, ਕੰਨਾਂ ਥਾਈਂ, ਨਾਸਾਂ ਤਾਈਂ ਮੂੰਹ, ਜਿੱਥੋਂ ਦੀ ਕਹੇ। ਉਹ ਬੜਾ ਹੈਰਾਨ ਹੋਇਆ, ਬਾਬਾ ਜੀ ਇਹ ਗੱਲ ਕੀ। ਉਹ ਯਾਦ ਕਰੋ ਵਕਤ ਜਦੋਂ ਤੈਂ ਕਿਹਾ ਸੀ, ਤੇਰੇ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਮੈਂ ਸਰੀਰ ਛੱਡੂ ਤੈਨੂੰ ਬੁਲਾਊਂਗਾ, ਯਾਦ। ਸੁਚਰਨ ਪਾਲੇ ਬਾਬਾ ਜੀ ਖਿਮਾ ਕਰਨਾ, ਮਾਫ ਕਰਨਾ, ਵਕਤ ਕੁਛ ਇਹੋ ਜਿਹੀ ਸੀ, ਮੈਂ ਕਹਿ ਬੈਠਾ ਪਰ ਖਿਮਾ ਕਰੋ। ਖੈਰ ਜਦੋਂ ਉਹਨੇ ਇੰਨੀ ਗੱਲ ਕਹੀ, ਉਹ ਇਹ ਗੱਲ ਤਾਂ ਗਈ ਆਈ, ਆਪ ਜੀ ਸਰੀਰ ਨੂੰ ਹੀ ਉਹ ਤਿਆਗ ਜਾਂਦੇ ਹੀ ਸਤਪੰਜ ਤਿਆਗ ਜਾਂਦੇ। ਮੌਤ ਦੇ ਜੇਤੂ ਪ੍ਰਭ ਕੇ ਸਿਮਰਨ ਕਾਲ ਪਰ ਹੋਏ, ਇਉਂ ਜਿਹਨਾਂ ਨੂੰ ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ, ਬ੍ਰਹਮ ਗਿਆਨ ਅੰਮ੍ਰਿਤ ਦੀ ਦਾਤ ਹਾਸਲ ਹੋਈ, ਉਹ ਮੌਤ ਨੂੰ ਵੀ ਜਿੱਤ ਲੈਂਦੇ ਹਨ। ਹੋਰ ਮੌਤ ਨੂੰ ਕਿਵੇਂ ਨਹੀਂ ਜਿੱਤਿਆ ਜਾਂਦਾ। ਖੋਤੀ ਮਰਦਾਨ ਪਹੁੰਚੇ ਬਾਬਾ ਕਰਮ ਸਿੰਘ ਮਹਾਰਾਜ ਜੀ, ਬਿਰਧ ਅਵਸਥਾ ਹੋ ਗਈ, ਬੜੀ ਦੁਨੀਆਂ ਦਾ ਭਲਾ ਕੀਤਾ। ਬਿਰਧ ਅਵਸਥਾ ਹੋਣ ਕਰਕੇ ਹੁਣ ਸੰਗਤਾਂ 'ਚ ਕਹਿੰਦੇ ਨੇ, ਭਾਈ ਇਹ ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ, ਪੁਰਾਣੇ ਵਸਤਰ ਨੂੰ ਹਰੇਕ ਹੀ ਲਾਹ ਦਿੰਦਾ, ਹੁਣ ਇਸਦੇ ਲਾਹੁਣ ਦਾ ਸਮਾਂ ਆ ਗਿਆ। ਦਿਨ ਥੋੜੇ ਰਹਿ ਗਏ ਹੋ ਗਿਆ ਪੁਰਾਣਾ, ਆਹ ਨਾਲ ਫੁੱਲੜਾ ਨਾਠੀਅੜੇ ਦਿਨ ਚਾਰ ਪੱਬਣ ਕੇਰੇ ਪਤ ਜੂੰ ਤਰਡੁਲ ਜਵਣ ਹਾਰ ਰੰਗ ਮਾਣ ਲੈ ਪਿਆਰੇ ਜਾਂ ਜੋ ਬਨੋ ਲਾਦਿਨ ਸੋਰੜੇ ਥੱਕੇ ਪਿਆ ਪੁਰਾਣਾ ਚੋਲਾ। ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ, ਹੁਣ ਲਾਉਣਾ। ਅੱਜ ਤੋਂ ਅੱਠਵੇਂ ਨੂੰ ਇਸ ਨੂੰ ਤਿਆਗ ਦੇਣਾ। ਇਹ ਗੱਲ ਸੁਣ ਕੇ ਸੰਗਤਾਂ ਨੂੰ ਬਹੁਤ ਸ਼ੋਕ ਹੋਇਆ। ਸੰਗਤਾਂ ਨੇ ਅਰਜ਼ ਕੀਤੀ, ਗਰੀਬ ਨਿਵਾਸ ਹੋਰ ਦੱਖਣ ਤੋਂ ਕਿਹੋ ਜਿਹਾ ਦੇਸ਼ ਹੈ ਇਹ, ਪਠਾਨ ਕੱਚੇ ਆਦਮੀ ਨੂੰ ਖਾ ਜਾਣ ਵਾਲੇ। ਆਪ ਨੇ ਇੱਥੇ ਸਤਿਯੁਗ ਵਰਤਾਇਆ, ਇਹਨਾਂ ਨੂੰ ਵੀ ਦੇਵਤੇ ਬਣਾਇਆ। ਕਿਰਪਾ ਕਰੋ ਹੋਰ ਦਰਸ਼ਨ ਦਿਓ। ਕਹਿਣਗੇ ਭਾਈ ਈਸ਼ਵਰੀ ਨਿਯਮ ਨੂੰ ਸਤਪੁਰਸ਼ ਭੰਗ ਨਹੀਂ ਕਰਿਆ ਕਰ, ਭਾਵੇਂ ਨਾ ਚਾਹੁਣ ਤਾਂ ਕਦੇ ਵੀ ਨਾ ਜਾਣ, ਪਰ ਈਸ਼ਵਰੀ ਜੋ ਨਿਯਮ ਹੈ ਉਸ ਨੂੰ ਕਦੇ ਸਤਪੁਰਸ਼ ਭੰਗ ਨਹੀਂ ਕਰਦੇ, ਬਲਕਿ ਦ੍ਰਿੜ ਕਰਦੇ। ਖੈਰ ਸੰਗਤਾਂ ਬੜੀਆਂ ਉਦਾਸ ਹੋਈਆਂ। ਛੋਟੇ ਸੰਤ ਬਾਬਾ ਲਾਲ ਸਿੰਘ ਜੀ ਆਪ ਜੀ ਦੇ ਨਾਲ ਪਹਿਲੇ ਗਾਈਡ ਸਾਲੇ ਵਿੱਚ ਨੌਕਰ ਵੀ ਸਨ, ਅਤੇ ਇੱਥੇ ਫਿਰ ਸਾਰੇ ਡੇਰੇ ਦੀ ਜ਼ਿੰਮੇਵਾਰੀ ਜਿਤਨਾ ਵਿਵਹਾਰਕਾਰ ਸੀ ਉਹਨਾਂ ਦੇ ਹੀ ਸੀ। ਬਾਬਾ ਕਰਮ ਸਿੰਘ ਮਹਾਰਾਜ ਤਾਂ ਜ਼ਿਆਦਾਤਰ ਇਕਾਂਤ ਵਿੱਚ ਰਹਿੰਦੇ ਹੁੰਦੇ ਭਜਨ ਬੰਦਗੀ। ਸੰਯੋਗ ਕਰਕੇ ਸਾਰੀ ਸੰਗਤ ਨੇ ਬਾਬਾ ਲਾਲ ਸਿੰਘ ਜੀ ਨੂੰ ਕਿਹਾ, ਬਾਬਾ ਜੀ ਆਪ ਕਹੋ ਤਾਂ ਆਪ ਦਾ ਬਚਨ ਜ਼ਰੂਰ ਮੰਨ ਲੈਣਗੇ। ਬੇਅੰਤ ਸੰਗਤ ਬਾਬਾ ਲਾਲ ਸਿੰਘ ਦੇ ਪਿੱਛੇ ਹੈ। ਇੱਥੇ ਬਾਬਾ ਕਰਮ ਸਿੰਘ ਜੀ ਬੈਠਣ ਆਏ, ਗਲ 'ਚ ਪੱਲਾ ਪਾ ਕੇ ਨਮਸਕਾਰ ਕਰਦੇ। ਬਾਬਾ ਲਾਲ ਸਿੰਘ ਜੀ ਦੇ ਸਮੇਤ ਸਾਰੀ ਸੰਗਤ ਖੜੀ ਹੈ। ਕਹਿਣਾ, ਕਿਉਂ ਭਾਈ ਲਾਲ ਸਿੰਘ ਜੀ ਕੀ ਗੱਲ? ਮਹਾਰਾਜ ਸੰਗਤ ਦੀ ਬੇਨਤੀ ਹੋਰ ਦਰਸ਼ਨ। ਕੁਝ ਦੇਰ ਚੁੱਪ ਕਰਕੇ ਕਹਿਣ ਲੱਗੇ, ਭਾਈ ਇਸ ਸਰੀਰ ਦੀ ਉਮਰ ਸਿਰਫ 8 ਦਿਨ ਰਹਿੰਦੀ ਹੈ। ਅੱਜ ਤੋਂ 8ਵੇਂ ਨੂੰ ਇਹਦੇ ਪਰਿਤਿਆਗ ਦਾ ਸਮਾਂ, ਪਰ ਤੁਹਾਡੀ ਉਮਰ 2 ਸਾਲ 8 ਦਿਨ ਹੈ। ਅਗਰ ਇਹਨੂੰ ਰੱਖਣਾ ਹੈ ਤਾਂ ਆਪਾਂ ਅਦਲੀ ਬਦਲੀ ਕਰ ਲੈਂਦੇ ਹਾਂ। ਈਸ਼ਵਰੀ ਕਾਨੂੰਨ ਵਿੱਚ ਭੰਗ ਪਾਉਣਾ ਠੀਕ ਨਹੀਂ। ਉਹ ਕਹਿਣਗੇ ਮਨਜ਼ੂਰ ਹੈ ਮਹਾਰਾਜ। ਕਹਿਣਗੇ 8ਵੇਂ ਤੁਸੀਂ ਚਲੇ ਜਾਓ, 2 ਸਾਲ ਇਹ ਰਹਿ ਜਾਏਗਾ। ਫਿਰ ਐਸਾ ਹੀ ਯਾਨੀ ਪ੍ਰਣ ਹੋ ਗਿਆ। 8ਵੇਂ ਦਿਨ ਬੜਾ ਭਾਰਾ ਲੰਗਰ ਤਿਆਰ ਹੋਇਆ ਕਲਪਾਣੀ ਨਦੀ ਦੇ ਕਿਨਾਰੇ। ਬੇਅੰਤ ਸੰਗਤ ਜੁੜੀ ਹੈ। ਬਾਬਾ ਲਾਲ ਸਿੰਘ ਜੀ ਨੇ ਆਪ ਆਪਣੇ ਹੱਥੀਂ ਲੰਗਰ ਵਰਤਾਇਆ, ਬਰੇਤੀ ਵਿੱਚ ਬੈਠ ਕੇ। ਜਦੋਂ ਸਤਸੰਗ ਛੱਕ ਚੁੱਕੀ, ਸ਼ਾਮ ਦਾ ਵਕਤ ਹੋਇਆ, ਆਪ ਜੀ ਨੇ ਨਦੀ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਉਸ਼ਾ ਦਾ ਆਸਣ ਵਿਛਾ ਕੇ ਉਸਦੇ ਉੱਪਰ ਸਾਰੀ ਸੰਗਤ ਨੂੰ ਫਤਿਹ ਬੁਲਾ ਕੇ ਬਾਬਾ ਜੀ ਨੂੰ ਮੱਥਾ ਟੇਕ ਕੇ ਆਪ ਸਰੀਰ 'ਤੇ ਚਾਦਰਾ ਤਾਣ ਕੇ ਸਰੀਰ ਨੂੰ ਛੱਡ ਜਾਂਦੇ, ਜਿਵੇਂ ਸਭ ਕੁਝ ਤਿਆਗ ਜਾਂਦਾ। ਮੌਤ ਦੇ ਜੇਤੂ, ਮੌਤ ਨੂੰ ਜਿੱਤਿਆ, ਅੰਮ੍ਰਿਤ ਦੇ ਆਸਰੇ ਅਮਰ ਅਵਸਥਾ ਪ੍ਰਾਪਤ। ਇਹ ਉਸ ਤੋਂ ਬਾਅਦ ਫਿਰ 2 ਸਾਲ ਬਾਅਦ ਬਾਬਾ ਕਰਮ ਸਿੰਘ ਮਹਾਰਾਜ ਨੇ ਸ਼ਹਿਦੋ ਆ ਕੇ ਸਰੀਰ ਦਾ ਪਰਿਤਿਆਗ ਕੀਤਾ। ਉਸ ਤੋਂ ਕੁਛ ਫਾਸਲੇ 'ਤੇ ਸ਼ਹਿਦੋ ਨਾਮ ਕਰਕੇ ਜਿੱਥੇ ਦਰਿਆ ਲੁੰਡਾ 'ਤੇ ਅਟਕ ਮਿਲਦੇ, ਉਸਦੇ ਉੱਥੇ ਆ ਕੇ ਸਰੀਰ ਦਾ ਪਰਿਤਿਆਗ ਕੀਤਾ ਸੀ। 20-22 ਘਰ ਉੱਥੇ ਰੋੜੇ ਖੱਤਰੀਆਂ ਦੇ ਸਨ, ਬਾਕੀ ਬੜਾ ਭਾਰਾ ਪਿੰਡ ਪਠਾਣਾ ਦਾ ਸੀ। ਉੱਥੇ ਫਿਰ ਗੁਰਦੁਆਰਾ, ਉੱਥੇ ਆਪ ਜੀ ਨੇ ਆ ਕੇ 2 ਸਾਲ ਬਾਅਦ ਸਰੀਰ ਦਾ ਪਰਿਤਿਆਗ ਕੀਤਾ। ਸੱਸ ਇਉਂ ਅੰਮ੍ਰਿਤ ਉਹ ਵਸਤੂ ਹੈ ਜਿਹਨੂੰ ਪਾ ਕੇ ਇਹ ਅਮਰ ਹੁੰਦਾ ਹੈ, ਜਨਮਣ ਤੋਂ ਰਹਿਤ ਹੁੰਦਾ, ਮੌਤ ਨੂੰ ਜਿੱਤ ਲੈਂਦਾ ਹੈ, ਮੌਤ ਬਲਕਿ ਇਹਦੇ ਚਰਨਾਂ ਦੇ ਹੇਠਾਂ ਰੋਂਦੀ। ਆਓ ਹੁਣ, ਇਸ ਕਰਕੇ ਅਮਰ ਦੀ ਦਾਤ ਗੁਰੂ ਤੋਂ ਹਾਸਲ ਹੁੰਦੀ ਹੈ। ਬਾਬਾ ਅਮਰਦਾਸ ਜੀ ਨੇ ਸੋਚਿਆ ਵੀ ਇਸ ਵਸਤੂ ਦੀ ਪ੍ਰਾਪਤੀ ਦੇ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਹੁਣ ਸਾਸ ਨੂੰ ਸਮਾਂ ਅਗਿਆਨੀ ਦੇ ਰਿਹਾ, ਇਹ ਤੋਂ ਕੱਲ੍ਹ ਸ਼ੁਰੂ ਕੀਤਾ ਜਾਏਗਾ। ਹੁਣ ਰੋਜ਼ ਵਾਂਗ ਪਹਿਲੇ ਅਨੰਦ ਸਾਹਿਬ ਵਿੱਚ ਬੋਲੋ, ਉਸ ਤੋਂ ਬਾਅਦ ਗੁਰੂ ਸਤੋਤਰ ਵਿੱਚ, ਬਾਅਦ ਵਿੱਚ ਅਰਦਾਸ ਵਿੱਚ ਜੁੜਨਾ, ਗੁਰੂ ਮਹਾਰਾਜ ਹੁਕਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਫਿਰ ਚਾਲੇ।
ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆਸ ਮੇਰੀ ਮਾਏ। Thank you. भगवती जी की पातशाही दसवीं प्रथम भगवती सिमर कै गुरु नानक लई त्याए फिर अंगद गुरते अमरदास रामदासे हुई सहाय अर्जन हर गोबिंद नु सिमरो श्री हर राय श्री हर कृष्ण ते आइए जिस डिठे सब दुख जाए। गुरु तेग बहादुर सिमरिए कर नौ निद आबे ताए सब थाई होए सहाय। दसवें पातशाह श्री गुरु गोविंद सिंह साहब जी सब थाई होए सहाय। श्लोक महला दूजा। आपे जाने करे आप आपे आने रास तिसे अग्गे नानका फले कीचे अरदास। सत श्री अकाल पुरख जी का ध्यान धरके खालसा सहे बोलो जीवा। दसां पातशाहियां दी जोत श्री गुरु ग्रंथ साहेब जी दे पाठ। दर्शन दीदार दा ध्यान धरके खालसा सहे बोलो जीवा। चार साहबजादे पंज प्यारे चाली मुक्ते पंजां तख्तां सरबत गुरद्वारियां दा ध्यान धरके खालसा सहे बोलो जीवा। जिन्ना गुरमुखां नाम जपया बंड छकिया धर्म हे सीस दिते चरखियां ते चढ़े बंद बंद कुटवाए सिदक नहीं हारिया। तिन्ना सच्यारियां प्यारियां सिदकवान सिखां दी कमाई दा ध्यान धरके खालसा सहे बोलो जीवा। सिखां दा मन नीवा मत उची मत पत कर आखा आप काल पुरख वाहिगुरु सिखां नूं सिखी दान। भरोसा दान दाना सिरदान नाम दान श्री अमृतसर साहब जी के दर्शन इशनान। चौंकियां चंडे बुंगे जुगो जुग अटल धर्म का जयकार सच्चे पातशाह सिखी सिद्ध केसा सवासा संग निभावना। हे करणान धान सतगुरु जीओ आप जी दे हजूर दीवान सजाए हन कीर्तन बकयान होए हन। अखर वादा काटा पुल चुक माफ करना अगे वास्ते शुद्ध स्पष्ट कीर्तन बकयान करन दा वल बख्शो। हे मेहरवान गुरवाणी द्वारा विचार कीतियां हन इन्हां दा प्रभाव साडे कलयुगी जीवां दे हिरदियां ते वसाओ। आई संग दी हाजरी आप जी दे दर ते प्रवान करो नाम दान सिखी दान भरोसा बख्शो। आप जी दे हजूर कड़ा प्रसादी देख हाजिर है आप जी भोग लाओ शीत प्रसाद साध संगत को मिले। काम क्रोध लोभ मोहंकार आदिक तो बचा के आप जी दे पवित्र चरण कवलां दी प्रीत बख्शो। सही प्यारे मेलो जिन्ना मिलिया आप जी दा नाम अठे पहर चित आवे। कला वाहिगुरु जी की बरते धन गुरु नानक नाम चढ़दी कला तेरे पाने सरबत का। वाहिगुरु जी का खालसा बोले सोनिया।
कृपाल स्वामी मेरे संतां संग बिहावे तुदों पुले से जम जम मरदे तेन कदे न चूकन हावे। श्लोक महला तीजा। ए मन हर जी त्याए तू इक मन एक चित पाए ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ।